ਕਹਿੰਦੇ ਇੱਕ ਗੱਲ ਜੇ ਤੁਸੀਂ ਬੁੱਝੀ ਨਹੀਂ ਨਾ ਹੈ। ਬੜੀ ਔਖੀ ਮਹਾਰਾਜ ਨੇ ਬਾਤ ਕਹਿਤੀ ਵੀ ਫੇਰ ਤੁਸੀਂ ਹਿਊਮਨ ਨਾ ਆਪਣੇ ਆਪ ਨੂੰ ਕਹੋ, ਆਦਮੀ ਨਾ ਕਹੋ। ਇਹਦਾ ਮਤਲਬ ਹੈ ਵੀ ਆਦਮੀ ਕੋਈ ਬਹੁਤ ਉੱਚੀ ਚੀਜ਼ ਹੈ। ਕਹਿੰਦੇ ਬਿਨ ਬੁੱਝੇ ਜੇ ਤਾਂ ਉਹ ਗੱਲ ਨਹੀਂ ਬੁੱਝੀ ਨਾ ਫਸਟ ਔਰ, ਫੇਰ ਤੂੰ ਪਸ਼ੂ ਹੈ ਅਤੇ ਮਰਿਆ ਹੋਇਆ ਡੰਗਰ ਢੋਰ ਕਹਾਉਂਦਾ ਗਧਾ। ਅਸੀਂ ਤਾਂ ਇਹਨੂੰ ਆਰਾਮ ਨਾਲ ਪੀ ਜਾਂਦੇ ਹਾਂ ਗੁਰੂ ਸਾਹਿਬ ਜੀ ਦੀ ਗੱਲ ਨੂੰ, ਜੇ ਕੋਈ ਬੰਦਾ ਕਹਿ ਦੇਵੇ ਉਹਦਾ ਸਿਰ ਪਾੜ ਦੀ। ਹੁਣ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਤੁਹਾਨੂੰ ਕੰਡੀਸ਼ਨ ਦੱਸਦਾ, ਜੇ ਤਾਂ ਬੁੱਝ ਲਿਆ ਤਾਂ ਤੁਸੀਂ ਪਰਮ ਪਵਿੱਤਰ ਮਨੁੱਖ ਨਹੀਂ, ਕੇਵਲ ਸੰਤੇ ਨਹੀਂ, ਤੁਸੀਂ ਰੱਬ ਬਣ ਜਾਓਗੇ। ਉਹ ਕਾਰਨ ਕੀ ਹੈ? ਅਸੀਂ ਅੱਡ ਹੋਏ ਬੈਠੇ ਹਾਂ ਉੱਥੋਂ ਉਸ ਜੋਤੀ ਤੋਂ। ਉਹ ਜਦ ਅੱਡ ਹੋ ਗਏ, ਮਹਾਰਾਜ ਕਹਿੰਦੇ ਹੁਣ ਪੁੱਛੋ ਤੁਸੀਂ ਕਾਹਦੇ ਨਾਲੋਂ ਅੱਡ ਹੋਏ ਹੋ, ਉਹ ਕੀ ਹੈ, ਕਿੱਥੇ ਰਹਿੰਦੀ ਹੈ, ਕੌਣ ਹੈ ਉਹ? ਹੁਣ ਇਹਦੇ ਵਿੱਚ ਮੈਂ ਬੇਨਤੀ ਕਰਦਾ ਸੀ, ਵਾਹਿਗੁਰੂ ਜੀ ਨੇ ਕਿਤੋਂ ਕੋਈ ਚੀਜ਼ ਨਹੀਂ ਲਈ, ਆਈਟਾਂ ਵੱਟੇ ਕਿਤੋਂ ਨਹੀਂ ਲਏ। ਇਹ ਇੱਕ ਸਾਇੰਟਿਫਿਕ ਪ੍ਰੋਸੈਸ ਹੈ, ਸ਼ਬਦ ਤੋਂ ਪੈਦਾ ਹੋਏ ਸਾਰੀਆਂ ਚੀਜ਼ਾਂ। ਨਿਰੰਕਾਰ ਆਕਾਰ ਹੋਏ, ਏਕ ਅੰਕਾਰ ਉਪਾਰ ਸਦਾਇਆ। ਜਦੋਂ ਬੀਂਗ ਦੇ ਵਿੱਚ ਆਇਆ ਨਾ, ਹਸਤੀ ਵਿੱਚ ਨਿਰੰਕਾਰ ਆਇਆ। ਹਸਤੀ ਤਾਂ ਪਹਿਲਾਂ ਵੀ ਸੀ, ਉਹਦੇ ਬਾਰੇ ਅਸੀਂ ਜਾਣ ਨਹੀਂ ਸਕਦੇ। ਇਹਦੇ ਬਾਰੇ ਕੁਛ ਸਾਡੀ ਸਮਝ ਪੈਂਦੀ ਹੈ ਦੋ ਨੰਬਰ 'ਤੇ। ਉਹ ਕਹਿੰਦੇ ਉਹਦਾ ਨਾਮ ਏਕ ਅੰਕਾਰ ਹੋਇਆ। ਹੁਣ ਏਕ ਅੰਕਾਰ ਨੇ ਅੱਗੇ ਰਚਨਾ ਰਚਣੀ ਸੀ, ਰਚਨਾ ਰਚੀ ਦਿਵ ਸ਼ਬਦ ਦੇ ਨਾਲ। ਨਾ ਤਾਂ ਉਹ ਪ੍ਰਕਿਰਤਕ ਸ਼ਬਦ ਹੈ, ਜੇ ਮੈਂ ਕਹਾਂ ਵਾਹਿਗੁਰੂ ਇਹ ਸ਼ਬਦ ਹੈ, ਇਹੋ ਜਿਹਾ ਸ਼ਬਦ ਨਹੀਂ, ਪ੍ਰਕਿਰਤੀ ਤਾਂ ਹੈ ਹੀ ਨਹੀਂ ਸੀ। ਕੋਈ ਸ਼ਬਦ ਦਾ ਜਿਹੜਾ ਇਹਦਾ ਮਤਲਬ ਹੈ, ਕੋਈ ਬਹੁਤ ਉੱਚੀ ਚੀਜ਼ ਹੈ ਜਿਹੜੀ ਸਾਡੀ ਸਮਝ ਤੋਂ ਦੇ ਵਿੱਚ ਆ ਹੀ ਨਹੀਂ ਸਕਦਾ। ਨਾਲ ਮਹਾਰਾਜ ਨੇ ਦੱਸਤਾ ਬਈ ਸ਼ਬਦ ਤਾਂ ਹੋਇਆ, ਉਹ ਸ਼ਬਦ ਜਿਹੜਾ ਉਹਦੀ ਧੁਨ ਹੋਈ। ਉਹ ਧੁਨ ਹੋਈ, ਇੱਕ ਐਸੀ ਐਨਰਜੀ ਦਾ ਫਲੋ ਹੋਇਆ ਜਿਹੜੀ ਸਾਰੇ ਹੀ ਫੈਲ ਗਈ। ਉਹਦੇ ਵਿੱਚ ਹੁਕਮ ਸੀ ਪਰਮੇਸ਼ਰ ਦਾ, ਉਹਦੇ ਵਿੱਚ ਬਿਉਂਤ ਸੀ, ਉਹਦੇ ਵਿੱਚ ਗਿਆਨ ਸੀ, ਉਹਦੇ ਵਿੱਚੋਂ ਸਾਰਾ ਹੀ ਸੰਸਾਰ ਪ੍ਰਗਟ ਹੋ ਗਿਆ। ਏਕੰਕਾਰੋਂ ਸ਼ਬਦ ਧੁਨ, ਓਂਕਾਰ ਆਕਾਰ ਪਾਇਆ। ਓਂਕਾਰ ਦਾ ਨਾਂ ਰੱਖ ਲਿਆ ਗਿਆ, ਪ੍ਰਥਮ ਓਂਕਾਰ ਤਿਨਕਾ ਸੋ ਧੁਨ ਪੂਰ ਜਗਤ ਮੋਂ ਰਹਾ। ਉਹ ਜਿਹੜੀ ਧੁਨ ਹੈ ਉਹ ਪ੍ਰਕਿਰਤਕ ਤਾਂ ਹੈ ਨਹੀਂ, ਸਾਡੇ ਸ਼ਬਦਾਂ ਦੇ ਨਾਲ ਨਹੀਂ ਰਲਦੀ, ਇਹ ਤਾਂ ਪ੍ਰਕਿਰਤੀ ਤੋਂ ਬਾਅਦ ਸ਼ਬਦ ਪੈਦਾ ਹੋਏ ਨੇ, ਉਹ ਸ਼ਬਦ ਇਹਨਾਂ ਦੇ ਵਿੱਚ ਆਏ ਨਹੀਂ। ਉਹ ਕੋਈ ਚੀਜ਼ ਹੋਰ ਹੈ ਜਿਹਦਾ ਨਾਂ ਸ਼ਬਦ ਰੱਖਿਆ ਗਿਆ। ਗੁਰੂ ਮਹਾਰਾਜ ਨੇ ਉਹਦਾ ਨਾਮ ਹੋਰ ਪ੍ਰਗਟ ਕਰ ਦਿੱਤਾ ਵੀ ਸ਼ਬਦ ਜਿਹੜਾ ਹੈ ਪ੍ਰਕਿਰਤੀ ਦੇ ਮੰਡਲ 'ਚ ਜਾ ਕੇ ਜਦ ਅਸੀਂ ਸ਼ਬਦ ਕਹਾਂਗੇ ਤਾਂ ਉਹ ਕੋਈ ਆਵਾਜ਼ ਹੋਵੇਗੀ। ਗੁਰੂ ਦੇ ਮੰਡਲ ਵਿੱਚ ਆ ਕੇ ਜਦ ਅਸੀਂ ਸ਼ਬਦ ਕਹਾਂਗੇ ਤਾਂ ਉਹ ਕੋਈ ਅੱਖਰਾਂ ਦਾ ਸਮੂਹ ਹੋਏਗਾ। ਇੱਥੋਂ ਅਸੀਂ ਗੱਲ ਫੜ ਲੈਂਦੇ ਹਾਂ ਵੀ ਗੁਰੂ ਨੇ ਜਿਹੜਾ ਸ਼ਬਦ ਕਿਹਾ ਉਹ ਹੁਣੇ ਹੀ ਤੁਹਾਨੂੰ ਸਾਰੇ ਹੀ ਦੱਸ ਕੇ ਹਟੇ ਨੇ ਵੀ ਸਾਨੂੰ ਗੁਰੂ ਨੇ ਸ਼ਬਦ ਕਿਹਾ ਵਾਹਿਗੁਰੂ। ਇਹ ਵਾਹਿਗੁਰੂ ਸ਼ਬਦ ਇੱਥੇ ਆ ਕੇ ਮੰਡਲ ਦੇ ਵਿੱਚ ਹੋਇਆ। ਹੁਣ ਇਹ ਕਹਿੰਦੇ ਜੇ ਸ਼ਬਦ ਜਪੋ ਨਾ ਤੁਸੀਂ ਤਾਂ ਸ਼ਬਦ ਤੋਂ ਨਾਂ ਉਪਜੇਗਾ, ਨਾਮ ਪ੍ਰਗਟ ਹੋਏਗਾ, ਸ਼ਬਦ ਤੋਂ ਹੋਣਾ ਹੈ। ਇਸ ਤੋਂ ਇਹ ਸ਼ਬਦ ਮਿਲਣਾ ਕਿੱਥੋਂ ਹੈ? ਕਹਿੰਦੇ ਇਹ ਜਿਹੜਾ ਸ਼ਬਦ ਹੈ ਇਹ ਅਕਾਲ ਪੁਰਖ ਤੋਂ ਆਪ ਇਹ ਮਿਲਦਾ, ਕਿਉਂਕਿ ਅਕਾਲ ਪੁਰਖ ਨੇ ਆਪਣਾ ਇੱਕ ਰੂਪ ਗੁਰੂ ਦਾ ਬਣਾਇਆ, ਆਪਣੀ ਇੱਕ ਜੋਤ ਬਣਾਈ ਹੈ, ਉਹ ਸਰੀਰਾਂ ਦੇ ਵਿੱਚ ਪ੍ਰਗਟ ਕਰਦਾ। ਜਿੱਥੇ ਉਹ ਜੋਤ ਪ੍ਰਗਟ ਹੁੰਦੀ ਹੈ ਉਸ ਨੂੰ ਗੁਰੂ ਆਖਿਆ ਜਾਂਦਾ। ਗੁਰੂ ਅੱਖਰ ਨਹੀਂ ਹੈ, ਗੁਰੂ ਇੱਕ ਵਜੂਦ ਹੈ। ਉਹ ਕਿਹੜਾ ਵਜੂਦ ਹੈ? ਕਹਿੰਦੇ ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ। ਹੁਣੇ ਸਾਡੀ ਪਰਖ ਵਾਸਤੇ ਦੱਸਤਾ ਜਿਹੜਾ ਇਹ ਸਰੀਰ ਦੇ ਵਿੱਚ ਨਾ ਘਰ ਦਿਖਾ ਦੇਵੇ ਰੱਬ ਦਾ, ਉਹ ਸਤਿਗੁਰੂ ਪੁਰਖ ਸੁਜਾਣ ਹੈ। ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਸਰੀਰ ਦੇ ਅੰਦਰ ਕੋਈ ਹੋਰ ਘਰ ਵੀ ਹੈ। ਇੱਕ ਵਾਰੀ ਮੈਂ ਸ਼ਿਕਾਗੋ ਬੈਠਾ, ਥੋੜ੍ਹਾ ਚਿਰ ਬਚਨ ਕੀਤੇ, ਉੱਥੇ ਇੰਜੀਨੀਅਰ ਡਾਕਟਰ ਬੜੇ ਗਏ। ਉਹ ਕਹਿਣ ਲੱਗੇ ਲਓ ਵੀ ਉਹ ਕਿਸੇ ਦਾ ਘਰ ਦਾ ਉਦਘਾਟਨ ਹੋ ਰਿਹਾ ਸੀ। ਮੈਂ ਕਿਹਾ ਇਹ ਤਾਂ ਘਰ ਠੀਕ ਹੈ ਤੁਹਾਡਾ, ਤੁਹਾਨੂੰ ਆਪਣੇ ਘਰ ਦਾ ਹੀ ਨਹੀਂ ਪਤਾ ਤੁਹਾਡਾ ਘਰ ਕਿਹੜਾ, ਨਾ ਤੁਹਾਨੂੰ ਰੱਬ ਦੇ ਘਰ ਦਾ ਪਤਾ ਕਿਸੇ ਨੂੰ। ਉਹ ਜਦ ਮੈਂ ਉਹਨਾਂ ਨੂੰ ਦੱਸਿਆ ਤਾਂ ਕਹਿਣ ਲੱਗੇ ਵੀ ਹੈਰਾਨੀ ਆ, ਅੱਜ ਸਾਨੂੰ ਸਮਝ ਆਈ ਹੈ ਵੀ ਸਾਡਾ ਘਰ ਵੀ ਹੈ ਕੋਈ ਰੱਬ ਦਾ ਘਰ ਵੀ ਹੈ। ਮਹਾਰਾਜ ਕਹਿੰਦੇ ਰੱਬ ਜਿਹੜਾ ਹੈ ਸਰੀਰ ਦੇ ਵਿੱਚ ਰਹਿੰਦਾ, ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਖ ਅਗਨੰਦਰ ਅਸਰ ਥਾਨ ਸਦਾ ਨਰਵਾਇਲ ਆਪੇ ਆਪ ਪਾਏਗਾ ਅੰਤਰ ਕੋਟ ਛੱਜੇ ਅੱਠ ਨਾਲੇ। ਮਹਾਰਾਜ ਵੇਰਵਾ ਵੀ ਦਿੰਦੇ ਨੇ, ਆਪੇ ਲੇਵਾ ਬਸ ਸੰਭਾਲੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਕੁਲਾਏਗਾ। ਗੁਰੂ ਤੋਂ ਚਾਬੀ ਲੈ ਕੇ ਸ਼ਬਦ ਦੀ ਇਹ ਬੱਜਰ ਕਪਾਟ ਖੁੱਲਦੇ ਨੇ। ਜੇ ਬੱਜਰ ਕਪਾਟਾਂ ਵਾਸਤੇ ਕਿਸੇ ਨੂੰ ਜਾਣਨ ਦੀ ਵਿਸ਼ੇਸ਼ ਲੋੜ ਹੈ, ਕਿਉਂਕਿ ਇਹ ਸ਼ਬਦ ਆਮ ਹੋ ਗਿਆ, ਸਭ ਥਾਂ 'ਤੇ ਅਸੀਂ ਸੁਣਦੇ ਹਾਂ, ਘਬਰਾ ਜਾਂਦੇ ਹਾਂ ਵੀ ਬੱਜਰ ਕਪਾਟ ਪੱਥਰ ਦੇ ਲੱਗੇ ਹੋਏ ਨੇ, ਸਾਡੇ ਅੰਦਰ ਪੱਥਰ ਕਿੱਥੋਂ ਆ ਗਿਆ, ਵੀ ਉਹ ਬੱਜਰ ਕਪਾਟ ਕਿਹੜੇ ਨੇ। ਇਹਦੇ ਬਾਰੇ ਜੇ ਤੁਸੀਂ ਜਾਣਨਾ ਹੈ, ਹੋ ਸਕਦਾ 4 ਤਰੀਕ ਨੂੰ ਉਹ ਪੁਸਤਕ ਆ ਜਾਵੇ, ਇੱਥੇ ਆ ਕੇ ਸਟਾਲ ਦੇ ਉੱਤੇ ਲੱਗ ਜਾਵੇ। ਉਹ ਸਿਰਫ ਇੱਕ ਲਾਈਨ ਦੇ ਉੱਤੇ ਹੈ ਵੀ ਬੱਜਰ ਕਪਾਟ ਕੀ ਹੁੰਦੇ ਨੇ, ਰੱਬ ਨੂੰ ਜਿਹੜਾ ਰਸਤਾ ਜਾਂਦਾ ਉਹ ਦਰਵਾਜ਼ਾ ਬੰਦ ਕੀ ਆ, ਉਹ ਦਰਵਾਜ਼ੇ ਦੇ ਪਹਿਰੇਦਾਰ ਕੌਣ ਨੇ, ਉਹਦੇ ਤਖਤੇ ਕਾਹਦੇ ਬਣੇ ਹੋਏ ਨੇ, ਵੀ ਚੰਦਨ ਦੇ ਨੇ ਸਟੀਲ ਦੇ ਨੇ ਜਾਂ ਪੱਥਰ ਦੇ ਨੇ। ਉਹ ਗੁਰੂ ਮਹਾਰਾਜ ਨੇ ਆਪੇ ਫਰਮਾਨ ਕਰਿਆ ਹੋਇਆ, ਕਹਿੰਦੇ ਦਰਵਾਜ਼ਾ ਤਾਂ ਹੈਗਾ ਦੁੱਖ ਦਾ, ਉਹਦੀ ਰਖਵਾਲੀ ਕਰਦਾ ਕ੍ਰੋਧ, ਅਤੇ ਜਿਹੜੇ ਦਰਵਾਜ਼ੇ ਲੱਗੇ ਹੋਏ ਨੇ ਆਸ਼ਾਵਾਂ ਅਤੇ ਅੰਦੇਸ਼ਿਆਂ ਦਾ ਲੱਗਿਆ ਹੋਇਆ ਦਰਵਾਜ਼ਾ। ਹੁਣ ਇਹ ਗੱਲ 4 ਲਾਈਨਾਂ ਨੇ, ਨਹੀਂ ਸਾਡੀ ਸਮਝ 'ਚ ਆਉਂਦੀ ਜ਼ੋਰ ਲਾ ਲਓ ਜਿੰਨਾ ਲੱਗਦਾ। ਮੈਨੂੰ ਇੱਕ ਲਾਈਨ ਇਹ ਸਮਝਾਉਣ ਵਾਸਤੇ 240 ਸਫ਼ੇ ਦੇ ਵਿੱਚ ਜ਼ਬਰਦਸਤੀ ਬੰਦ ਕੀਤਾ, ਵੀ ਇਹ ਤਾਂ ਬੰਦੇ ਨਹੀਂ ਹੋਣ ਵਾਲੀ ਗੱਲ, ਕਿਉਂਕਿ ਉਹਨੇ ਛੱਪਣਾ ਸੀ। ਕੱਲ੍ਹ ਜਾ ਕੇ ਮੈਂ ਕਿਹਾ ਵੀ ਹੁਣ ਸਮਾਪਤ ਕਰ ਦਈਏ, ਗਾਹਾਂ ਕਿੰਨਾ ਕੁ ਵਧਾਈ ਜਾਵਾਂਗੇ। ਉਹ ਦਰਵਾਜ਼ਾ ਬੰਦ ਹੈ, ਉਹ ਖੁੱਲਦਾ ਨਹੀਂ ਹੈ, ਕਿਉਂਕਿ ਉਹਦੀ ਚਾਬੀ ਜਿਹੜੀ ਹੈ ਗੁਰੂ ਦੇ ਕੋਲ ਹੈ। ਦਰਵਾਜ਼ਾ ਕਦਾ ਬੰਦ ਹੈ, ਉਹਦਾ ਜਿਹੜਾ ਤਾਲਾ ਹੈ, ਕਹਿੰਦੇ ਉਹ ਤਾਲਾ ਵੀ ਚੰਗਾ ਲਿਆ ਗਿਆ, ਹੁਣ ਚਾਬੀ ਵੀ ਉਹਦੇ ਵਿੱਚ ਘੁੰਮਣੀ ਔਖੀ ਹੈ। ਪਰ ਪਿਆਰਿਓ, ਜੇ ਸਮਰੱਥ ਗੁਰੂ ਮਿਲ ਜਾਵੇ ਉਹ ਚਾਬੀ ਲਾ ਕੇ ਦੇ ਦਿੰਦਾ, ਜੋ ਉਹ ਦੱਸਦਾ ਵੀ ਐਂ ਲਾ ਲਾ, ਇਹ ਜੰਗਾਲੇ ਹੋਏ ਜਿੰਦੇ ਨੂੰ ਖੋਲਣ ਵਾਸਤੇ ਤੈਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ, ਐਂ ਪੜ੍ਹ ਲਓ। ਨਹੀਂਓ ਖੋਲਣੇ ਜੰਗਾਲੇ ਹੋਏ ਜਿੰਦ ਰੇ, ਬਾਜ ਗੁਰੂ ਪੂਰਿਆਂ ਤੋਂ ਖੋਲਣੇ ਜੰਗਾਲੇ ਹੋਏ ਜਿੰਦ ਰੇ, ਬਾਜ ਗੁਰੂ ਪੂਰਿਆਂ Thank you. ਹਰ ਗੱਲ ਦੇ ਵਿੱਚ ਤਰਕ ਹੁੰਦੀ ਹੈ। ਕਈ ਪ੍ਰੇਮੀਆਂ ਦੇ ਮਨਾਂ ਵਿੱਚ ਇਹ ਆਜੂ ਵੀ ਜੇ ਅਸੀਂ ਚੀਰ ਦੀਏ ਜਿੰਦਾ ਫਿਰ ਤਾਂ ਖੁੱਲ ਜੂਗਾ, ਖੋਲਣ ਦੀ ਲੋੜ ਹੀ ਨਹੀਂ ਹੈ, ਕੋਈ ਦੇਖੀ ਆਰੀ ਉਰੀ ਬਣ ਜਾਵੇ ਕਿਸੇ ਤਰੀਕੇ ਨਾਲ। ਮਹਾਰਾਜ ਕਹਿੰਦੇ ਕੁਛ ਕਰ ਲੈ, ਇਹ ਤਾਲਾ ਨਹੀਂ ਖੁੱਲਣਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ। ਘਰ ਕਿਹਦਾ ਸੀਗਾ? ਹੁਣ ਇੱਥੇ ਦੇਖੋ, ਗੁਰੂ ਦਾ ਘਰ ਤਾਂ ਹੈ ਨਹੀਂ ਸੀ, ਇਹ ਘਰ ਸੀਗਾ ਵਾਹਿਗੁਰੂ ਦਾ। ਵਾਹਿਗੁਰੂ ਨੇ ਆਪਣੇ ਘਰ ਨੂੰ ਤਾਲਾ ਮਾਰਤਾ ਵੀ ਇਹ ਜੀਵ ਤਾਂ ਬਾਹਰ ਭਟਕੀ ਜਾਂਦਾ ਭਟਕੀ ਜਾਂਦਾ, ਮੈਂ ਤਾਂ ਇਹਦੇ ਨਾਲ ਬੈਠਾ ਸੀ ਵੀ ਇਹ ਪਰਮ ਸੁਖੀ ਹੋ ਜਾਵੇ, ਇਹਦਾ ਜੰਮਣਾ ਮਰਨਾ ਖਤਮ ਹੋ ਜਾਵੇ, 84 ਦੇ ਚੱਕਰ ਚੋਂ ਨਿਕਲਿਆ ਹੈ, ਪਰ ਇਹ ਤਾਂ ਅੰਦਰ ਹੀ ਨਹੀਂ ਵੜਦਾ, ਬਾਹਰ ਹੈ ਬਾਹਰ। ਜੇ ਕੋਈ ਕਰਮ ਧਰਮ ਵੀ ਕਰਦਾ ਉਹਦਾ ਬਦਲਾ ਮੰਗਦਾ, ਤੀਰਥ ਯਾਤਰਾ ਕਰਦਾ ਉਹਦੇ ਅੰਦਰ ਵੀ ਇਹਦੀ ਭਾਵਨਾ ਛੁਪੀ ਹੋਈ ਹੈ, ਮੈਨੂੰ ਮਿਲਣ ਵਾਸਤੇ ਤਾਂ ਕੋਈ ਯਤਨ ਹੀ ਨਹੀਂ ਇਹ ਕਰ ਰਿਹਾ, ਤਾਲਾ ਬੰਦ ਕਰ ਦਿਓ। ਗੁਰੂ ਨੂੰ ਕਿਹਾ ਤਾਲਾ ਬੰਦ ਕਰ ਦੇ, ਤਾਲਾ ਬੰਦ ਕਰਤਾ ਅਕਾਲ ਪੁਰਖ ਨੇ। ਫਿਰ ਵੀ ਸਾਡੇ 'ਤੇ ਰਹਿਮ ਕਰ ਦਿੱਤਾ, ਕਹਿੰਦੇ ਲੈ ਗੁਰੂ ਨੂੰ ਚਾਬੀ ਫੜਾਤੀ, ਕਹਿੰਦੇ ਜੇ ਕੋਈ ਆਵੇ ਨਾ ਲੋੜਵੰਦ ਤੇ ਤੂੰ ਖੋਲਦੀ, ਹੋਰ ਕੋਈ ਤਰੀਕਾ ਨਹੀਂ ਦੁਨੀਆਂ ਦਾ। ਇਹ ਤਾਲੇ ਨੇ ਨਾ ਕੋਈ ਐਟਮ ਬੰਬ ਨਾਲ ਉੜਨਾ, ਨਾ ਇਹ ਕਿਸੇ ਆਰੀ ਤੋਂ ਚੀਰਿਆ ਜਾਣਾ, ਇਹ ਤਾਂ ਖੁੱਲਣਾ ਹੀ ਖੁੱਲਣਾ, ਚਾਬੀ ਨਾਲ ਖੁੱਲਣਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ। ਅਨ ਕੋ ਪਾਪ ਕਰੇ ਨਹੀਂ ਪਾਵੇ, ਜਿੰਨੇ ਜੀ ਕਰਦਾ ਉਹ ਪਾ ਕਰ ਲੈ। ਕਹਿੰਦੇ ਬਿਨ ਸਤਿਗੁਰ ਸ਼ਰਨਾਈ, ਤੈਨੂੰ ਸਤਿਗੁਰੂ ਦੀ ਸ਼ਰਨ ਹਰ ਹਾਲਤ ਜਾਣਾ ਹੀ ਪਏ, ਜਿੰਨੇ ਜੀ ਕਰਦਾ ਯਤਨ ਕਰ ਲੈ। ਬਥੇਰਿਆਂ ਨੇ ਕੀਤੇ ਨੇ, ਐਸੀ ਇੱਕ ਬੜੀ ਉਹ ਅਧਿਆਤਮਿਕ ਪ੍ਰਥਾ ਦੀ ਸਾਖੀ ਹੈ, ਜਿਸਨੇ ਬਹੁਤ ਹੀ ਯਤਨ ਕੀਤਾ ਵੀ ਕਿਵੇਂ ਮੈਂ ਇਹ ਤਾਲਾ ਖੋਲ ਲਵਾਂ। ਹੈਰਾਨ ਹੋ ਜਾਈਦਾ ਵੀ ਕਿੰਨੇ ਸਾਲ ਕਿੰਨਾ ਔਖਾ ਹੋਇਆ। ਉਹਦੇ ਬਾਰੇ ਮੈਂ ਬੇਨਤੀ ਕਰਦਾ, ਬਾਬਾ ਫਰੀਦ 5 ਸਾਲ ਦੀ ਉਮਰ ਦੇ ਵਿੱਚ ਪੂਰਾ ਕੁਰਾਨ ਸ਼ਰੀਫ ਉਹਨਾਂ ਦੀ ਆਸ ਸੀ। ਬੜੇ ਹੈਰਾਨ ਹੋਵਾਂਗੇ ਅਸੀਂ, 5 ਸਾਲ ਦੀ ਉਮਰ ਕੁਰਾਨ ਸ਼ਰੀਫ ਯਾਦ ਕਰਨਾ ਹੀ ਔਖਾ ਹੈ। ਆਪਣੇ ਵੇਦ ਭਾਰਤੀ ਜੀ ਨੇ ਆਉਣਾ ਹੈ 4 ਔਰ 5 ਤਰੀਕ ਨੂੰ। 9 ਸਾਲ ਦੀ ਉਮਰ ਵਿੱਚ ਉਹਨਾਂ ਦੇ 4 ਵੇਦ, 6 ਸ਼ਾਸਤਰ ਉਪਨਿਸ਼ਦਾਂ, ਗੀਤਾ, 3400 ਸ਼ਲੋਕ ਪਾਨਣੀ ਦੀ ਵਿਆਕਰਨ ਦੇ ਯਾਦ ਸੀ 9 ਸਾਲ ਦੀ ਉਮਰ 'ਚ। 9 ਸਾਲ ਦੀ ਉਮਰ 'ਚ ਉਹ ਸਭਾਵਾਂ ਦੇ ਪ੍ਰੈਜੀਡੈਂਟ ਬਣਨ ਲੱਗ ਗਏ। ਇਹ ਤਾਂ ਵਾਹਿਗੁਰੂ ਦੀ ਦਾਤ ਹੈ, ਬਿਨਾਂ ਪੜ੍ਹੇ ਅਤੇ BA ਦਾ ਇਮਤਿਹਾਨ ਲੰਡਨ ਜਾ ਕੇ ਪਾਸ ਕਰ ਲਿਆ, ਬਿਨਾਂ ਕਿਸੇ ਸਕੂਲ ਵਿੱਚ ਗਏ ਅਤੇ MA ਦਾ ਲੰਡਨ ਤੋਂ ਕਰ ਲਿਆ, ਨਾ ਡੱਚ ਲੈਂਗੁਏਜ ਉਹਨਾਂ ਨੇ ਪੜ੍ਹੀ ਹਾਲੈਂਡ ਦੀ, ਨੀਦਰਲੈਂਡ ਦੀ, ਉੱਥੇ ਜਾ ਕੇ ਪੀ ਐੱਚ ਡੀ ਕਰ ਲਈ, ਡੀ ਲਿਟ ਹੋ ਗਏ। ਡੀ ਲਿਟ ਤੋਂ ਗਾਂ ਪੜ੍ਹਾਈਓ ਨਹੀਂ ਕੋਈ ਹੈ। ਉਹਨਾਂ ਨੂੰ ਜਦ ਸੋਝੀ ਪਈ ਵੀ ਇਹ ਪੜ੍ਹਾਈ ਤਾਂ ਕਿਸੇ ਵੀ ਕੰਮ ਦੀ ਨਹੀਂ, ਇਹ ਤਾਂ ਮੈਂ ਐਵੇਂ ਹੀ ਟਾਈਮ ਵੇਸਟ ਕਰਿਆ, ਪੜ੍ਹਾਈ ਤਾਂ ਅਸਲੀ ਹੋਰ ਹੈ ਜਿਹੜੀ ਮੈਂ ਕੱਲ੍ਹ ਬੇਨਤੀ ਕੀਤੀ ਸੀ। ਆਹ ਪੁਸਤਕ ਛਪ ਰਹੀ ਹੈ, ਇਹਦੇ 'ਚ ਬਹੁਤ ਡਿਟੇਲ ਨਾਲ ਲਿਖਿਆ ਵੀ ਉਹ ਕਿਹੜੀ ਪੜ੍ਹਾਈ ਹੈ ਜਿਹੜੀ ਸਾਨੂੰ ਪੜ੍ਹਨੀ ਚਾਹੀਦੀ, ਉਹ ਕਿਹੜੀ ਵੱਡੀ ਤੋਂ ਵੱਡੀ ਡਿਗਰੀ ਹੈ। ਮਹਾਰਾਜ ਕਹਿੰਦੇ ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ ਰਾਮ ਨਾਮ ਗੱਲ ਹਾਰ। ਜਿਹਦੇ ਹਾਰ ਵਾਂਗੂ ਵਾਹਿਗੁਰੂ ਅੰਦਰ ਬਾਹਰ ਵੱਸ ਗਿਆ, ਅੰਦਰ ਨੂੰ ਜਾਂਦੇ ਵਾਹੇ, ਬਾਹਰ ਨੂੰ ਆਉਂਦੇ ਗੁਰੂ, ਹਾਰ ਬਣ ਗਿਆ ਜਿਹੜਾ ਇੱਕ ਸਕਿੰਟ ਵਾਸਤੇ ਵੀ ਨਹੀਂ ਲਾਉਂਦਾ। ਕਹਿੰਦੇ ਉਹ ਪੜ੍ਹਿਆ ਹੋਇਆ, ਉਹ ਵੱਡਾ ਪੰਡਿਤ ਹੈ, ਉਹੀ ਬੀਨਾ ਹੈ, ਜਾਣਕਾਰ ਹੈ, ਬਾਕੀ ਸਾਰੇ ਅਨਪੜ੍ਹ ਨੇ। ਉਹ ਇੱਧਰ ਆ ਗਿਆ, ਆ ਕੇ ਬੜਾ ਅਭਿਆਸ ਕਰਿਆ। ਸੋ ਇਸ ਤਰ੍ਹਾਂ ਦੇ ਨਾਲ ਪੜ੍ਹਨ ਦੇ ਨਾਲ ਇਹ ਗੱਲ ਸਮਝ ਨਹੀਂ ਪਿਆ ਕਰਦੀ। ਬਾਬੇ ਫਰੀਦ ਛੋਟਾ ਜਿਹਾ 5 ਸਾਲ ਦੇ ਕੁਰਾਨ ਸ਼ਰੀਫ ਯਾਦ, ਗੁਰੂ ਹਰਿਕ੍ਰਿਸ਼ਨ ਮਹਾਰਾਜ 5 ਸਾਲ ਦੇ ਸੀ ਜਿਸ ਵਕਤ ਉਹਨਾਂ ਦੇ ਪੂਰਾ ਗੁਰੂ ਗ੍ਰੰਥ ਸਾਹਿਬ ਯਾਦ ਹੋ ਗਿਆ ਜਵਾਨੀ। ਹੈਰਾਨ ਹੋ ਜਾਓਗੇ, ਅਸੀਂ ਉਹਨਾਂ ਨੂੰ ਤਾਂ ਕਹਿੰਦੇ ਕਿ ਵੀ ਉਹ ਤੁਰ ਦਰਗਾਹ ਤੋਂ ਆਏ ਸੀ, ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ। ਗੁਰੂ ਦਸਵੇਂ ਪਾਤਸ਼ਾਹ ਬਾਲ ਅਵਸਥਾ ਦੇ ਵਿੱਚ ਗੁਰਿਆਈ 'ਚ ਬੈਠੇ, ਜੁੱਧਾਂ ਜੰਗਾਂ ਤੋਂ ਬਾਅਦ ਜਦ ਆਪ ਜਾਂਦੇ ਨੇ ਸਾਬੋ ਕੀ ਤਲਵੰਡੀ, ਉੱਥੇ ਬਹੁਤ ਸਾਰੇ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਅਸੀਂ ਬਾਣੀ ਗਲਤ ਪੜ੍ਹਦੇ ਹਾਂ, ਬਾਣੀ ਦਾ ਸਾਨੂੰ ਅਰਥ ਬਿਲਕੁਲ ਸਮਝ ਨਹੀਂ ਆਉਂਦਾ, ਸਿਖਾਲੀ ਬੋਲੀ ਹੈ ਲੇਕਿਨ ਇਹਦਾ ਭਾਵ ਬਹੁਤ ਔਖਾ ਹੈ, ਕਿਰਪਾ ਕਰੋ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ ਨਹੀਂ, ਉਹ ਧੀਰ ਮੱਲ ਕੋਲ ਰਹਿ ਗਿਆ, ਉਹਦੇ 'ਚ ਕੁਛ ਅਦਲੀ ਬਦਲੀ ਕਰ ਦੇਵੇ, ਜਿਹੜਾ ਜੀ ਹੈ ਜਿਹਦੇ ਹੱਥ 'ਚ ਆ ਗਿਆ ਉਹ ਅਦਲੀ ਬਦਲੀ ਵੀ ਕਰ ਸਕਦਾ, ਪੱਤਰੇ ਬਦਲ ਸਕਦਾ ਵੀ ਪਾਤਸ਼ਾਹ ਕੀ ਬਣੇਗਾ। ਇਹਦਾ ਸਬੂਤ ਇਹ ਹੈ ਕਿ ਉਸ ਵੇਲੇ ਦਾ ਟੀਕਾ ਉੱਥੇ ਆਪਣੀ ਸਟਾਲ 'ਤੇ ਵਿਕਦਾ ਹੈ, ਜਿਹਨੂੰ ਪੁਰਾਤਨ ਟੀਕਾ ਕਿਹਾ ਗਿਆ ਜਪਜੀ ਸਾਹਿਬ ਦਾ। ਇਹ ਮੈਂ ਲੰਡਨ ਦੇ ਵਿੱਚ ਇੱਕ ਪ੍ਰੇਮੀ ਤੋਂ ਲਿਆ ਸੀ ਹੱਥ ਲਿਖਤ, ਇਹ ਸੀ ਗੁਰੂ ਸਾਹਿਬ ਦੇ ਵੇਲੇ ਦਾ। ਜਦ ਮੈਂ ਉਹ ਪੜ੍ਹਨ ਲੱਗਿਆ ਬਾਣੀ ਬਿਲਕੁਲ ਇਹ ਗਲਤ, ਸਾਰੀਆਂ ਤੁਕਾਂ ਗਲਤ, ਮੈਂ ਬਾਣੀ ਸ਼ੁੱਧ ਕਰੀ। ਮੇਰੇ ਮਨ 'ਚ ਆਇਆ ਵੀ ਉਸ ਵੇਲੇ ਸਾਡੇ ਮੰਗਣੀ ਸੀ ਵੀ ਗੁਟਕੇ ਮਿਲਦੇ ਨੇ, ਕਾਪੀ ਕੀਤੀ ਜਾਂਦੀ ਸੀ, ਉਤਾਰਾ ਕੀਤਾ ਜਾਂਦਾ ਸੀ, ਕੋਈ ਲਿਆਉਂਦਾ ਸੀ ਪ੍ਰੇਮੀ ਉਹਦੇ ਘਰ ਆਉਂਦਾ, ਉਹਨੇ ਫਿਰ ਉਤਾਰਾ ਕਰਨਾ, ਦੂਜੇ ਨੂੰ ਦੇਣਾ। ਐ ਨਹੀਂ ਬਾਜ਼ਾਰ 'ਚ ਹਜ਼ਾਰਾਂ ਪੁਸਤਕਾਂ ਮਿਲਦੀਆਂ। ਕਹਿਣ ਲੱਗੇ ਸੱਚੇ ਪਾਤਸ਼ਾਹ ਬਾਣੀ ਗਲਤ ਬੋਲਦੇ ਹਾਂ, ਬਾਣੀ ਗਲਤ ਪੜ੍ਹਦੇ ਹਾਂ, ਅਰਥ ਸਮਝ ਨਹੀਂ ਆਉਂਦਾ, ਕਿਰਪਾ ਕਰੋ। ਆਪ ਧੀਰਮੱਲ ਕੋਲ ਸਿੰਘ ਭੇਜੇ, ਉਹ ਕਹਿੰਦਾ ਜੇ ਉਹ ਗੁਰੂ ਹੈ ਸੱਚਮੁੱਚ ਦਾ, ਇਹ ਬਾਣੀ ਹੈ ਗੁਰੂ ਦੀ, ਗੁਰੂ ਦਾ ਰਾਹੀਂ ਆਈ ਹੋਈ ਹੈ, ਜੇ ਗੁਰੂ ਨਾਨਕ ਦੀ ਜੋਤ ਹੈ ਤਾਂ ਫਿਰ ਬਾਣੀ ਨਵੀਂ ਉਚਾਰ ਲਵੇ। ਮਹਾਰਾਜ ਜੀ ਨੂੰ ਦੱਸਿਆ ਗਿਆ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਅਸੀਂ ਤੰਬੂ ਦੇ ਅੰਦਰ ਬੈਠਾਂਗੇ, ਤੁਸੀਂ ਬਾਹਰ ਲਿਖਦੇ ਚਲੇ ਜਾਓ। ਸਾਰੀ ਬਾਣੀ ਗੁਰੂ ਮਹਾਰਾਜ ਨੇ ਬਗੈਰ ਕੁਛ ਦੇਖੇ ਤੇ ਉਚਾਰਨ ਕੀਤੀ। ਸਾਡੇ ਜਿਹੜੇ ਪ੍ਰੋਫੈਸਰ ਹੈ ਇਹ ਨਹੀਂ ਮੰਨਦੇ, ਇਹ ਕਹਿੰਦੇ ਸਾਂਚੀਆਂ ਇਕੱਠੀਆਂ ਕਰ ਲਈਆਂ ਹੋਣੀਆਂ ਗੁਰੂ ਸਾਹਿਬ ਨੇ, ਇੱਧਰ ਉੱਧਰੋਂ ਸਾਰ ਤਰਤੀਬ ਕਿਵੇਂ ਦੇ ਤੀ। ਕਹਿੰਦੇ ਕੋਈ ਸਿੱਖ ਗਿਆ ਹੋਣਾ ਚੋਰੀ ਦੇ ਕੇ, ਤਰਤੀਬ ਵੀ ਨੋਟ ਕਰ ਲਿਆ ਹੋਣਾ, ਜਵਾਬ ਲੈ ਲਓ ਜਿੰਨੇ ਲੱਗਦੇ ਨੇ ਇਹਨਾਂ 'ਤੇ। ਇਹ ਪੜ੍ਹੇ ਲਿਖੇ ਅਸੀਂ 3 ਹਿੱਸਿਆਂ 'ਚ ਵੰਡੇ ਹੋਏ ਨੇ, ਇੱਕ ਤਾਂ ਉਹ ਨੇ ਜਿਹੜੇ ਸਧਾਰਨ ਬੁੱਧੀਜੀਵੀ ਨੇ, ਪੜ੍ਹੇ ਨੇ ਲਿਖੇ ਨੇ, ਪੀ ਐੱਚ ਡੀ ਕਰੀ ਹੈ, ਡੀ ਲਿਟ ਕਰੀ ਹੈ, ਪ੍ਰੋਫੈਸਰ ਨੇ, ਲੇਕਿਨ ਬੁੱਧਵਾਨਾਂ ਵਰਗੀ ਗੱਲ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੀ ਬੁੱਧੀ ਬਹੁਤ ਸ੍ਰੇਸ਼ਟ ਹੈ, ਅਸੀਂ ਉਹਨਾਂ ਦਾ ਨਾਂ ਸੁਬੁੱਧੀਜੀਵੀ ਰੱਖਿਆ ਹੋਇਆ, ਸ੍ਰੇਸ਼ਟ ਬੁੱਧੀ ਵਾਲੇ ਜਿਹੜੇ ਪਰਮੇਸ਼ਰ ਦੀ ਗੱਲ ਕਰਦੇ ਨੇ। ਤੀਸਰੇ ਉਹ ਨੇ ਜਿਹੜੇ ਤਰਕਾਂ ਕਰਦੇ ਨੇ, ਨਾਸਤਕ ਨੇ, ਨਾਸਤਕਤਾ ਵੱਲ ਸਾਨੂੰ ਲਈ ਜਾਂਦੇ ਨੇ, ਪੁਸਤਕਾਂ ਲਿਖਦੇ ਆ, ਉਹ ਨੇ ਇੱਕ ਬੁੱਧੀਜੀਵੀ। ਉਹ ਲੋਕ ਹੀ ਆ ਜਿਹੜੇ ਤਰਕਾਂ ਕਰਦੇ, ਉਹਨੇ ਗੁਰੂ ਦੇ ਉੱਤੇ ਉਹਨਾਂ ਦਾ ਨਿਸ਼ਚਾ ਨਹੀਂ ਹੁੰਦਾ, ਗੁਰੂ ਸਮਰੱਥ ਪੁਰਸ਼ ਹੁੰਦਾ। ਗੁਰੂ ਜੋ ਹੈ ਪਰਮੇਸ਼ਰ ਅਤੇ ਗੁਰੂ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ, ਜਦ ਪਰਮੇਸ਼ਰ ਵਰਗਾ ਹੀ ਆ ਗੁਰੂ, ਫੇਰ ਉਹਦੇ ਉੱਤੇ ਤਰਕ ਕਿਹੜੀ ਗੱਲ ਦੀ ਹੋ ਗਈ? ਉਹ ਪ੍ਰਤੀਤ ਦੀ ਘਾਟ ਹੈ। ਜਿਸ ਦੇ ਅੰਦਰ ਪ੍ਰਤੀਤ ਦੀ ਘਾਟ ਹੈ, ਇੱਕ ਵੀ ਤਰਕ ਗੁਰੂ ਦੇ ਉੱਤੇ ਉੱਠਦੀ ਹੈ, ਉਹਦਾ ਭਲਾ ਨਹੀਂ ਹੋ ਸਕਦਾ। ਇਸ ਤਰ੍ਹਾਂ ਪੜ੍ਹ ਲਓ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਸੰਗਤ ਚ ਬੈਠੇ ਨੇ, ਭਾਈ ਬਾਲਾ ਜੀ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ, ਭਾਈ ਸਨਮੁਖ ਜੀ ਬੈਠੇ ਨੇ, ਭਾਈ ਸੁਧਾਰਨ ਵਰਗੇ ਗੁਰਸਿੱਖ ਸਾਰੇ ਬੈਠੇ ਨੇ, ਭਾਈ ਪਗੀਰਤ ਜੀ ਬੈਠੇ ਆ, ਗੁਰੂ ਨਾਨਕ ਮਹਾਰਾਜ ਦੇ ਨਿਕਟਵਰਤੀ ਬਹੁਤ ਸਾਰੇ ਗੁਰਸਿੱਖ ਬੈਠੇ। ਸਭ ਤੋਂ ਪਹਿਲਾਂ ਪ੍ਰਸ਼ਨ ਭਾਈ ਬਾਲਾ ਜੀ ਤੇ ਕੀਤਾ, ਕਹਿੰਦੇ ਕਿਉਂ ਭਾਈ ਬਾਲਾ ਜੀ, ਤੁਸੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨੌ ਅਖੰਡਾਂ ਸੱਤਾਂ ਦੀਪਾਂ ਦੇ ਵਿੱਚ ਫਿਰੇ ਹੋ, ਜਿੱਥੇ ਤੱਕ ਵੀ ਮਨੁੱਖ ਵੱਸਦਾ ਸੀ ਉੱਥੇ ਤੱਕ ਤੁਸੀਂ ਗਏ ਹੋ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕੀ ਸਮਝਦੇ ਰਹੇ ਹੋ? ਕਹਿਣ ਲੱਗੇ ਸੱਚੇ ਪਾਤਸ਼ਾਹ, ਉਹ ਤਾਂ ਪੂਰਨ ਸੰਤ ਸੀਗੇ, ਮਹਾਰਾਜ ਚੰਗਾ ਭਾਈ ਸੰਤ ਹੋਇਆ। ਬਾਬਾ ਬੁੱਢਾ ਜੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਹੋ? ਤੁਸੀਂ ਵੀ ਬਚਪਨ ਵਿੱਚ ਆ ਗਏ ਹੋ, ਸਾਰਾ ਜੀਵਨ ਉਹਨਾਂ ਦੇ ਨਾਲ ਗੁਜ਼ਾਰਿਆ। ਕਹਿਣ ਲੱਗੇ ਸੱਚੇ ਪਾਤਸ਼ਾਹ, ਗੁਰੂ ਨਾਨਕ ਪੂਰਨ ਬ੍ਰਹਮ ਗਿਆਨੀ ਸਨ। ਚੰਗਾ ਭਾਈ, ਬ੍ਰਹਮ ਗਿਆਨੀ ਹੋਏ। ਦੂਸਰਿਆਂ ਨੂੰ ਪੁੱਛਿਆ, ਆਪਣਾ ਆਪਣਾ ਨਿਸ਼ਚਾ, ਬਹੁਤ ਚੰਗੇ ਸੀ ਜੀ, ਬਹੁਤ ਅੱਛੇ ਸੀ। ਮਹਾਰਾਜ ਜੀ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਕੀ ਸਮਝਦੇ ਰਹੇ? ਮਹਾਰਾਜ ਚੁੱਪ ਕਰਕੇ ਗੰਭੀਰ ਹੋ ਗਏ, ਉਸ ਮੰਡਲ 'ਚ ਚਲੇ ਗਏ ਜਿੱਥੇ ਗੁਰੂ ਦਾ ਵਾਸਾ ਹੁੰਦਾ। ਕਾਫੀ ਸਮੇਂ ਤੋਂ ਬਾਅਦ ਬੋਲੇ, ਕਹਿੰਦੇ ਸਾਧਸੰਗ ਜੀ, ਗੁਰੂ ਨਾਨਕ ਪਾਤਸ਼ਾਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਆਪ ਪਰਮੇਸ਼ਰ ਕਲਾਧਾਰ ਜਗ ਮੈਂ ਪਰਵਰਿਓ। ਉਹ ਤਾਂ ਆਪੇ ਪ੍ਰਭੂ ਸੀ, ਕਿਉਂਕਿ ਗੁਰੂ ਹੁੰਦਾ ਹੀ ਪ੍ਰਭੂ ਹੈ। ਅਸੀਂ ਕਹਿ ਦਿੰਦੇ ਹਾਂ ਰੱਬ ਤੇ ਗੁਰੂ ਨੂੰ ਇੱਕੋ ਜਿਹਾ ਜਾਣ, ਉਹ ਹੁੰਦਾ ਹੀ ਰੱਬ ਹੈ। ਇਹਦੀ ਗਿਆਨੀ ਲੋਕ ਵਿਆਖਿਆ ਕਰ ਦੇਣਗੇ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਉਹ ਕਹੇ ਗੁਰੂ ਤਾਂ ਉਹੀ ਹੁੰਦਾ ਹੈ ਜਿਹੜਾ ਸਰੀਰਧਾਰੀ ਗੁਰੂ ਹੈ, ਲੇਕਿਨ ਉਹਦੇ 'ਚ ਜਦ ਸ਼ਬਦ ਪ੍ਰਗਟ ਹੋ ਗਿਆ ਨਾ ਪੂਰਨ ਰੂਪ ਦੇ ਅੰਦਰ ਸਰੀਰ ਦੇ, ਉਹ ਸਰੀਰ ਨਹੀਂ ਗੁਰੂ ਹੋਇਆ ਕਰਦਾ, ਸ਼ਬਦ ਗੁਰੂ ਹੋਇਆ ਕਰਦਾ। ਉਹ ਸ਼ਬਦ ਇਹ ਪਹਿਲੀ ਸ਼ਕਤੀ ਹੈ ਜਿੱਥੋਂ ਰਚਨਾ ਰਚੀ ਆ ਉਹਦੇ ਬਾਰੇ ਹੀ ਨਹੀਂ ਸਾਨੂੰ ਸਮਝ ਆਉਂਦਾ ਵੀ ਸ਼ਬਦ ਕੀ ਹੋਇਆ, ਨਾਮ ਕੀ ਹੋਇਆ। ਉਹ ਜਿਹੜਾ ਸ਼ਬਦ ਹੈ, ਸ਼ਬਦ ਸ਼ਕਤੀ ਹੈ, ਉਹ ਗੁਰੂ ਏ ਹੁੰਦਾ। ਗੁਰੂ ਮਹਾਰਾਜ ਕਹਿੰਦੇ ਆ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਗੁਰੂ ਪਰਮੇਸ਼ਰ ਹੀ ਹੋਇਆ ਕਰਦਾ ਆਪ ਏ। ਇਹ ਕੋਈ ਗੁਰੂ ਅੰਗਦ ਸਾਹਿਬ ਨੇ ਐਸੀ ਉਪਮਾ ਨਹੀਂ ਕਰੀ, ਕਿਉਂਕਿ ਮਹਾਂਪੁਰਸ਼ ਸੱਤ ਬਚਨ ਕਹਿੰਦੇ ਨੇ, ਦੂਜਾ ਬਚਨ ਉਹ ਕਹਿੰਦਾ ਹੀ ਨਹੀਂ ਹੈ। ਜਿਹੜਾ ਉਹਨਾਂ ਨੂੰ ਬਿਲਕੁਲ ਸੱਤ ਪ੍ਰਤੀਤ ਦਿੱਤਾ ਉਹਨਾਂ ਨੇ ਕਹਿਤਾ, ਉਹਦੇ ਬਾਰੇ ਬਾਣੀ ਦੇ ਅੰਦਰ ਇਸ ਤਰ੍ਹਾਂ ਫਰਮਾਨ ਆਉਂਦਾ। ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਮਾਈ। ਇੱਕ ਬਸਤਾ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਗੁਰੂ ਵਾਹਿਗੁਰੂ ਆਪ ਹੀ ਹੈ, ਆਪ ਹੀ ਪ੍ਰਗਟ ਹੁੰਦਾ ਸਰੀਰਾਂ ਦੇ ਅੰਦਰ। ਉਹ ਸ਼ਬਦ ਹੈ, ਸ਼ਬਦ ਕਿਹਾ ਜੇ ਮੈਂ ਪਹਿਲਾਂ ਹੀ ਬੇਨਤੀ ਕਰ ਸਕਿਆ ਵੀ ਉਹਨੂੰ ਕੋਈ ਜਾਣ ਨਹੀਂ ਸਕਦਾ। ਉਹ ਸ਼ਬਦ ਨੂੰ ਨਾਮ ਵੀ ਕਹਿੰਦੇ ਨੇ, ਉਦੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਆ ਉਸ ਸ਼ਬਦ ਤੋਂ ਹੀ। ਉਹ ਜੇ ਅੰਦਰ ਨਹੀਂ ਨਾ ਹੈ, ਪ੍ਰਗਟ ਨਹੀਂ ਹੋਇਆ, ਮਹਾਰਾਜ ਕਹਿੰਦੇ ਬਿਨ ਸ਼ਬਦ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲ੍ਹੇ ਨਾਹੀਂ, ਗੁਰਪੂਰੇ ਭਾਗ ਮਿਲਾਵਣਿਆ। ਗੱਲਾਂ ਸਮਝਣੀਆਂ ਚਾਹੀਦੀਆਂ ਸਾਨੂੰ, ਸਾਡਾ ਨਿਸ਼ਚਾ ਹੋਰ ਹੈ, ਗੱਲ ਅਸੀਂ ਹੋਰ ਕਰਦੇ ਹਾਂ। ਇਹ ਨਹੀਂ ਵੀ ਅਣਜਾਣ ਬੰਦੇ ਪੜ੍ਹੇ ਲਿਖੇ ਗਿਆਨੀ ਗੱਲ ਹੋਰ ਕਰਦੇ ਨੇ, ਮੂੰਹ ਤੋਂ ਨਿਸ਼ਚਾ ਹੋਰ ਹੈ। ਮੈਂ ਇੰਗਲੈਂਡ ਗਿਆ ਆ ਪਿਛਲੇ ਫਰਵਰੀ ਦੇ ਵਿੱਚ, ਉੱਥੇ ਅਖਬਾਰਾਂ ਵਾਲੇ ਆਉਂਦੇ ਹੀ ਹੁੰਦੇ ਨੇ, ਗੱਲਾਂ ਬਾਤਾਂ ਪੁੱਛਦੇ ਹੁੰਦੇ ਨੇ, ਅਖਬਾਰਾਂ ਛਾਪਦੇ ਹੁੰਦੇ ਨੇ। ਉਹ ਇੰਗਲੈਂਡ ਦਾ ਮਸ਼ਹੂਰ ਅਖਬਾਰ ਜਿਹੜਾ ਸੀ ਆਵਾਜ਼ੇ ਕੌਮ, ਉਹਦਾ ਐਡੀਟਰ ਹੁਣੇ ਹੁਣੇ ਜੇਲ੍ਹ ਵਿੱਚੋਂ ਛੁੱਟ ਕੇ ਆਇਆ ਸੀ। ਉਹਨੂੰ ਪਤਾ ਲੱਗਿਆ ਉਹ ਗੱਲ ਇੱਕਦਮ ਫੈਲ ਗਈ ਮੇਰੇ ਜਾਣ ਦੇ ਨਾਲ। ਉਹ ਗੱਲ ਮੈਂ ਉਲਟੀ ਕਰਤੀ, ਉਲਟੀ ਗੱਲ ਕਰਦਾ ਇੱਕ ਮਿੰਟ 'ਚ ਫੈਲ ਜਾਂਦੀ ਹੈ, ਸਿੱਧੀ ਗੱਲ ਨਹੀਂ ਫੈਲਦੀ। ਉਹ ਉਲਟੀ ਇਹ ਕਰਦੀ, ਮੈਨੂੰ ਗੁਰਦੁਆਰੇ ਵਾਲੇ ਲੈ ਗਏ ਵੀ ਸਾਡੇ ਤੁਸੀਂ ਕੀਰਤਨ ਕਰੋ। ਮੈਂ ਕੀਰਤਨ ਨੂੰ ਤਾਂ ਮੇਰੇ ਕੋਲ ਜੱਥਾ ਨਹੀਂ ਹੈ, ਮੈਂ ਬੋਲ ਦੂੰਗਾ। ਉੱਥੇ ਮੈਂ ਗਿਆ ਤਾਂ ਜਿਸ ਵਕਤ ਜਾ ਕੇ ਅਜੇ ਸਟੇਜ 'ਤੇ ਹੀ ਬੈਠਾ, ਉਹ ਮੱਥਾ ਟੇਕਣ ਆਇਆ ਅਤੇ ਪਹਿਲਾਂ ਤਾਂ ਉਹਨੇ 5 ਪਾਉਂਡ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਫਿਰ 5 ਪਾਉਂਡ ਆ ਕੇ ਮੈਨੂੰ ਟੇਕਣ ਲੱਗਿਆ ਸਟੇਜ 'ਤੇ, ਜਿਵੇਂ ਇੱਥੇ ਮੱਥਾ ਟੇਕਦੇ ਨੇ ਬਾਜੀਆਂ ਦੇ ਪੈਸੇ ਧਰਦੇ ਨੇ, ਉਹ ਹੱਥ ਜੋੜ ਕੇ ਧਰਦੇ ਨੇ ਐਂ ਕਰਕੇ।